ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਨੇ ਇਸ ਨੂੰ ਕੰਗ ਪਰਿਵਾਰ ਨੂੰ ਸ੍ਰੇਸ਼ਟ ਉੱਦਮ ਪ੍ਰਸ਼ਾਦ ਬਖਸ਼ਿਸ਼ ਕੀਤਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਾ ਕੇ ਜਿੱਥੇ ਆਪਣੇ ਗ੍ਰਹਿ ਦੀ ਪਵਿੱਤਰਤਾ ਕੀਤੀ ਹੈ ਉੱਥੇ ਆਪ ਸਮੂਹ ਸੰਗਤਾਂ ਨੂੰ ਪਿਆਰ ਨਿਮੰਤਰਣ ਦੇ ਕੇ ਸੰਗਤ ਬਣਾਈ ਹੈ। ਗੁਰੂ ਚਰਨਾਂ ਵਿੱਚ ਆਪ ਸਮੂਹ ਸੰਗਤਾਂ ਨੇ ਸੁਸ਼ੋਭਿਤ ਹੋ ਕੇ ਗੁਰੂ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਸ਼੍ਰੀ ਸੁਖਮਨੀ ਸਾਹਿਬ ਸ਼੍ਰੀ ਜਪਜੀ ਸਾਹਿਬ ਜੀ ਦੇ ਪਾਠ ਸਰਵਣ ਕਰਨ ਤੋਂ ਉਪਰੰਤ ਗੁਰਮੁਖ ਪਿਆਰਿਆਂ ਨੇ ਬੜੇ ਪਿਆਰ ਵਿੱਚ ਭਿੱਜ ਕਰਕੇ ਆਪਾਂ ਨੂੰ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਾਉਣਾ ਕੀਤਾ ਹੈ। ਜਿਸ ਕੀਰਤਨ ਨੂੰ ਗੁਰੂ ਮਹਾਰਾਜ ਜੀ ਨੇ ਬਹੁਤ ਵੱਡੀ ਮਹਾਨਤਾ ਦੇ ਕੇ ਫਰਮਾਇਆ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਐਸੀ ਅਮੋਲਕ ਦਾਤ ਜਿਹਨੂੰ ਗੁਰਦੇਵ ਜੀ ਨੇ ਕਲਯੁਗ ਦੇ ਵਿੱਚ ਜਗਿਆਸੂਆਂ ਦੀ ਕਲਿਆਣ ਵਾਸਤੇ ਸਭ ਤੋਂ ਸ਼੍ਰੋਮਣੀ ਸਾਧਨ ਗਿਣਨਾ ਕੀਤਾ ਹੈ। ਐਸੀ ਅਮੋਲਕ ਦਾਤ ਗੁਰੂ ਚਰਨਾਂ ਵਿੱਚੋਂ ਆਪਾਂ ਨੇ ਪ੍ਰਾਪਤ ਕੀਤੀ ਹੈ। ਸਾਹਿਬਾਂ ਦਾ ਵਚਨ ਹੈ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਸੰਗਤ ਵਿੱਚ ਬੈਠ ਕੇ ਸਰਵਣ ਕਰਨੀ, ਇਹ ਸਾਰੇ ਕਰਮਾਂ ਧਰਮਾਂ ਵਿੱਚੋਂ ਸ਼੍ਰੋਮਣੀ ਕਰਮ ਹੈ। ਪਰ ਇਹ ਦਾਤ ਕਿਹਨੂੰ ਮਿਲਦੀ ਹੈ? ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਬਹੁਤ ਪੂਰਵਲੇ ਚੰਗੇ ਕਰਮ ਕਿਸੇ ਪ੍ਰਾਣੀ ਦੇ ਉਹਦੇ ਹੋਣ, ਤਦ ਸਤਸੰਗਤ ਵਿੱਚ ਬੈਠ ਕਰਕੇ ਗੁਰੂ ਜਸ ਗੁਰੂ ਕੀ ਬਾਣੀ ਦਾ ਕੀਰਤਨ ਕਰਨ ਅਤੇ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਕੀਰਤਨ ਸਰਵਣ ਕਰਨ ਤੋਂ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਸੰਗਤੀ ਰੂਪ ਵਿੱਚ ਕੀਤੀ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਉਸ ਦਾ ਪਾਠ ਵੀ ਆਪਾਂ ਨੇ ਸਰਵਣ ਕੀਤਾ ਹੈ। ਔਰ ਇਸ ਸ਼ਬਦ ਦੀ ਉਥਾਨਕਾ ਇਸ ਪ੍ਰਕਾਰ ਗੁਰਮੁਖ ਪਿਆਰੇ ਲਿਖਦੇ ਹਨ ਕਿ ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਸਾਰੀਆਂ ਪਰਖਾਂ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ, ਵੱਡਾ ਭਰਾਤਾ ਪ੍ਰਿਥੀ ਚੰਦ ਜੋ ਆਪਣੇ ਆਪ ਨੂੰ ਗੁਰਤਾ ਗੱਦੀ ਦਾ ਵਾਰਸ ਮੰਨਦਾ ਸੀ, ਉਸ ਨੇ ਭਾਈ ਮਹਾਂਦੇਵ ਨੂੰ ਵੀ ਆਪਣੇ ਨਾਲ ਰਲਾ ਲਿਆ ਔਰ ਅਨੇਕਾਂ ਕੁਝੀਆਂ ਚਾਲਾਂ ਗੁਰਤਾ ਗੱਦੀ ਨੂੰ ਪ੍ਰਾਪਤ ਕਰਨ ਵਾਸਤੇ ਉਸ ਨੇ ਸੋਚੀਆਂ ਅਤੇ ਉਸ ਨੂੰ ਸਿਰੇ ਚਾੜ੍ਹਨ ਵਾਸਤੇ ਕਈ ਮਨਸੂਬੇ ਬਣਾਏ, ਪਰ ਉਹ ਸਫਲ ਨਾ ਹੋਇਆ। ਕਾਫੀ ਸਮਾਂ ਇਹ ਜੱਦੋਜਹਿਦ ਚੱਲਦਾ ਰਿਹਾ ਔਰ ਇਸ ਜੱਦੋਜਹਿਦ ਦੇ ਵਿੱਚ ਭਾਈ ਮਹਾਂਦੇਵ ਨੂੰ ਜੋ ਗਬਲੇ ਭਰਾਤਾ ਸਨ ਆਪਣਾ ਭਾਈਵਾਲ ਬਣਾਇਆ। ਜਿਸ ਵੇਲੇ ਭਾਈ ਮਹਾਂਦੇਵ ਨੂੰ ਸੋਝੀ ਆਈ, ਅਸਲੀਅਤ ਦਾ ਪਤਾ ਚੱਲਿਆ ਕਿ ਪ੍ਰਿਥੀ ਚੰਦ ਜਿਹੜਾ ਇਹ ਕੁਟਲ ਨੀਤੀ ਦੇ ਨਾਲ ਗੁਰਤਾ ਗੱਦੀ ਪ੍ਰਾਪਤ ਕਰਨਾ ਚਾਹੁੰਦਾ ਸੀ, ਇਸ ਨੇ ਮੇਰੇ ਪਾਸੋਂ ਵੀ ਇਹ ਦੋਸ਼ ਔਰ ਇਹ ਕਰਮ ਕਰਾਇਆ, ਮੈਂ ਵੀ ਇਹਦਾ ਭਾਈਵਾਲ ਬਣਿਆ। ਉਹਨਾਂ ਨੇ ਆਪਣੀ ਭੁੱਲ ਮੰਨ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਗਰੀਬ ਨਿਵਾਜ ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਂ ਅਣਜਾਣ ਪੁਣੇ ਵਿੱਚ ਅਨੇਕ ਪ੍ਰਕਾਰ ਦੀ ਤੁਹਾਡੇ ਨਾਲ ਈਰਖਾ ਕਰਦਾ ਰਿਹਾ, ਪਰ ਫਿਰ ਵੀ ਤੁਸੀਂ ਸਾਡੇ ਭਰਾਤਾ ਹੋ, ਕਿਉਂਕਿ ਸਾਡਾ ਪਿਤਾ ਸਤਿਗੁਰੂ ਗੁਰੂ ਰਾਮਦਾਸ ਜੀ ਸੀ, ਸਕੇ ਆਪਾਂ ਭਰਾ ਹਾਂ, ਔਰ ਗੁਰਦੇਵ ਗੁਰੂ ਰਾਮਦਾਸ ਜੀ ਦੇ ਆਪਾਂ ਸਪੁੱਤਰ ਹੋਣ ਦੇ ਨਾਤੇ ਜਿੱਥੇ ਪੁੱਤਰ ਆ ਭਰਾ ਆ, ਇਸੇ ਪ੍ਰਕਾਰ ਆਪਾਂ ਗੁਰਭਾਈ ਵੀ ਹਾਂ। ਮੈਨੂੰ ਹੁਣ ਸੋਝੀ ਆਈ ਆ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਔਰ ਮੈਨੂੰ ਕਿਰਪਾ ਕਰਕੇ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦੇ ਦਰਸ਼ਨ ਕਰਵਾ ਦਿਓ, ਕੋਈ ਆਸਾ ਮਾਰਗ ਦਰਸਾਓ, ਜਿਸ ਮਾਰਗ ਦਾ ਧਾਰਨੀ ਬਣ ਕਰਕੇ ਮੈਂ ਵੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਵਾਂ ਅਤੇ ਮੇਰਾ ਵੀ ਇਸ ਸੰਸਾਰ ਵਿੱਚ ਆਉਣਾ ਸਫਲਾ ਹੋ ਜਾਵੇ। ਪਹਿਲੇ ਦੋ ਅੰਕਾਂ ਵਿੱਚ ਜੋ ਭਾਈ ਮਹਾਂਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਜੋਦੜੀ ਰੂਪ ਵਿੱਚ ਅਰਦਾਸ ਕੀਤੀ ਹੈ, ਮੰਗ ਮੰਗੀ ਹੈ, ਬੇਨਤੀ ਕੀਤੀ ਹੈ, ਉਹਦਾ ਜ਼ਿਕਰ ਕੀਤਾ। ਔਰ ਗੁਰੂ ਦੂਸਰੇ ਜੋ ਅੰਕ ਹਨ ਆਖਰੀ, ਉਹਨਾਂ ਵਿੱਚ ਗੁਰੂ ਮਹਾਰਾਜ ਜੀ ਨੇ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਦਰਸਾਉਣਾ ਕੀਤਾ ਹੈ ਕਿ ਇਸ ਮਾਰਗ 'ਤੇ ਚੱਲੋ ਤਾਂ ਤੁਹਾਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਣਗੇ। ਜਿਵੇਂ ਸਤਿਗੁਰੂ ਦਾ ਪ੍ਰਮਾਣ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਉਪਦੇਸ਼ ਭਾਵੇਂ ਕਿਸੇ ਸਮੇਂ ਕਿਸੇ ਵੀ ਜਗਿਆਸੂ ਨੂੰ ਕਿਸੇ ਰੂਪ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਜਿੰਨਾ ਉਸ ਸਮੇਂ ਉਸ ਜਗਿਆਸੂ ਦੀ ਕਲਿਆਣ ਕਰਨ ਵਾਸਤੇ ਉਹ ਉਪਦੇਸ਼ ਸਮਰੱਥਾ ਰੱਖਦਾ ਸੀ, ਉਨੀ ਸਮਰੱਥਾ ਹੀ ਹੁਣ ਵੀ ਇਸ ਗੁਰੂ ਕੀ ਬਾਣੀ ਦੇ ਉਪਦੇਸ਼ ਵਿੱਚ ਹੈ। ਪਰ ਲੋੜ ਹੈ ਜਿਹੜਾ ਜਗਿਆਸੂ ਇਸ ਉਪਦੇਸ਼ ਨੂੰ ਭਾਵਨੀ ਦੇ ਨਾਲ ਪੜ੍ਹ ਕੇ ਸੁਣ ਕੇ ਉਸ ਮਾਰਗ ਦੇ ਉੱਤੇ ਚੱਲ ਪਵੇਗਾ, ਉਸ ਨੂੰ ਵੀ ਉਹ ਦਾਤਾਂ ਉਹ ਬਖਸ਼ਿਸ਼ਾਂ ਸਤਿਗੁਰੂ ਦੇ ਦਰ ਵਿੱਚੋਂ ਪ੍ਰਾਪਤ ਹੋ ਜਾਣਗੀਆਂ। ਆਪਾਂ ਕਿਵੇਂ ਬਾਬਾ ਮਹਾਂਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਉਸ ਨੂੰ ਪੜ੍ਹੀਏ। ਉਸ ਤੋਂ ਉਪਰੰਤ ਜੋ ਸਤਿਗੁਰਾਂ ਨੇ ਪ੍ਰਭੂ ਦੇ ਦੀਦਾਰ ਪ੍ਰਭੂ ਦੇ ਦਰਸ਼ਨਾਂ ਦਾ ਮਾਰਗ ਹੈ ਅਤੇ ਉਸ ਵਿੱਚ ਕੀ ਸਤਿਗੁਰਾਂ ਨੇ ਤਿਆਗਣ ਵਾਸਤੇ ਹੁਕਮ ਕੀਤਾ, ਕੀ ਕੁਛ ਕਰਨ ਵਾਸਤੇ ਹੁਕਮ ਕੀਤਾ, ਉਸ ਨੂੰ ਬਾਅਦ ਵਿੱਚ ਆਪਾਂ ਬਾਚਾਂਗੇ। ਸੋਠ ਰਾਗ ਵਿੱਚ ਚੌਂ ਪਦੀਆਂ ਦਾ ਇਹ ਸ਼ਬਦ ਹੈ। ਸਭ ਤੋਂ ਪਹਿਲਾਂ ਮੰਗਲਾ ਚਰਨ ਛੋਟਾ ਉਚਾਰਨ ਕੀਤਾ ਕਿ ਪਰਮੇਸ਼ੁਰ ਇੱਕ ਹੈ, ਸਾਰਾ ਉਸ ਇੱਕ ਦਾ ਹੀ ਆਕਾਰ ਹੈ ਅਤੇ ਇੱਕ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਹੋ ਸਕਦੀ। ਇੱਕ ਦੀ ਪ੍ਰਾਪਤੀ ਜਿਸ ਕਿਸੇ ਨੇ ਕਰਨੀ ਹੈ ਤਾਂ ਗੁਰੂ ਦੀ ਸ਼ਰਨ ਵਿੱਚ ਉਸ ਨੂੰ ਆਉਣਾ ਪਵੇਗਾ, ਗੁਰੂ ਵਾਲੇ ਬਣਨਾ ਪਵੇਗਾ। ਜਿਹੜਾ ਗੁਰੂ ਦੀ ਸ਼ਰਨ ਨੂੰ ਪ੍ਰਾਪਤ ਕਰ ਲੈਂਦਾ ਅਤੇ ਗੁਰੂ ਦੀ ਕਿਰਪਾ ਦਾ ਉਹ ਪਾਤਰ ਬਣ ਜਾਂਦਾ। ਅੱਗੇ ਉਪਦੇਸ਼ ਬੇਨਤੀ ਦੇ ਰੂਪ ਵਿੱਚ ਜੋ ਭਾਈ ਮਹਾਂਦੇਵ ਜੀ ਨੇ ਕੀਤੀ ਹੈ ਉਹਦਾ ਜ਼ਿਕਰ ਸਤਿਗੁਰਾਂ ਨੇ ਕੀਤਾ। ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰੂ ਗੁਰੂ ਰਾਮਦਾਸ ਜੀ ਦੇ ਆਪਾਂ ਸਪੁੱਤਰ ਹਾਂ, ਕਿਉਂਕਿ ਸਾਡਾ ਇੱਕ ਪਿਤਾ, ਇਸ ਕਰਕੇ ਅਸੀਂ ਉਹਨਾਂ ਦੇ ਪੁੱਤਰ ਹਾਂ। ਜਿੱਥੇ ਸਾਡਾ ਸਕੇ ਭਰਾਵਾਂ ਦਾ ਰਿਸ਼ਤਾ ਹੈ ਉੱਥੇ ਗੁਰਹਾਈ ਦਾ ਭਾਵ ਆਪਾਂ ਗੁਰੂ ਰਾਮਦਾਸ ਜੀ ਦੇ ਸਿੱਖ ਹੋਣ ਦੇ ਨਾਤੇ ਗੁਰੂ ਭਾਈ ਵੀ ਹਾਂ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਹੋ ਦਿਖਾਈ। ਮੈਂ ਤੁਹਾਤੋਂ ਬਲਿਹਾਰ ਜਾਵਾਂਗਾ, ਪਾਰਨੇ ਫਿਰਨੇ ਜਾਵਾਂਗਾ, ਜੇ ਮੈਨੂੰ ਤੁਸੀਂ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਾ ਦਿਓ, ਮੈਨੂੰ ਦਰਸ਼ਨ ਦਿਖਾ ਦਿਓ। ਸੁਣ ਮੀਤਾ ਧੂਰੀ ਕੋ ਬਲ ਜਾਈ। ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਮੈਂ ਤੁਹਾਡੀ ਚਰਨ ਧੂੜੀ ਤੋਂ ਵੀ ਬਲਿਹਾਰ ਜਾਂਦਾ ਹਾਂ ਕਿ ਮਨ ਤੇਰਾ ਭਾਈ, ਇਹ ਜਿਹੜਾ ਮਨ ਹੈ ਇਹ ਮੈਂ ਤੁਹਾਨੂੰ ਅਰਪਣ ਕਰ ਦਿੰਦਾ ਹਾਂ। ਕਿਰਪਾ ਕਰੋ ਇੱਥੇ ਵਸ ਨਹੀਂ ਰਹਾਓ, ਪਾਪ ਮਲੋ ਵਾਂ ਮਲ ਮਲ ਧੋਵਾਂ ਇਹ ਮਨ ਤੈ ਕੂ ਦੇਸਾਂ। ਜੇ ਤੁਸੀਂ ਮੈਨੂੰ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਾ ਦਿਓ, ਪ੍ਰਭੂ ਦੇ ਦਰਸ਼ਨਾਂ ਦਾ ਮਾਰਗ ਦਰਸਾ ਦਿਓ ਅਤੇ ਮੈਂ ਤੁਹਾਡੇ ਚਰਨਾਂ ਨੂੰ ਚੰਗੀ ਤਰ੍ਹਾਂ ਮਲ ਮਲ ਕੇ ਧੋਵਾਂਗਾ ਅਤੇ ਇਹ ਜਿਹੜਾ ਮਨ ਹੈ ਇਹ ਮੈਂ ਤੁਹਾਨੂੰ ਅਰਪਣ ਕਰ ਦੇਵਾਂਗਾ। ਕਹਿਣ ਤੋਂ ਭਾਵ ਜੋ ਤੁਸੀਂ ਹੁਕਮ ਕਰੋਗੇ ਉਸ ਨੂੰ ਆਪਣੇ ਜੀਵਨ ਵਿੱਚ ਘਟਾਵਾਂਗਾ। ਹੁਣੀ ਗੁਰਮੁਖ ਪਿਆਰੇ ਸ਼ਬਦ ਸਰਵਣ ਕਰਾ ਰਹੇ ਸਨ ਕਿ ਮਨ ਵੇਚੇ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ। ਜਿਹੜਾ ਮਨ ਗੁਰੂ ਨੂੰ ਅਰਪਣ ਕਰ ਦਿੰਦਾ ਫਿਰ ਉਹ ਸੇਵਕ ਦੇ ਕਾਰਜ ਸਾਰੇ ਰਾਸ ਹੋ ਜਾਂਦੇ ਆ। ਪਰ ਦੇਖਦੇ ਆਪਾਂ ਜਿਹੜੀ ਚੀਜ਼ ਵੇਚ ਦਿੱਤੀ ਜਾਵੇ, ਕਿਸੇ ਨੇ ਘਰ ਵੇਚ ਦਿੱਤਾ ਉਹਦੇ ਉੱਤੇ ਹੱਕ ਕੋਈ ਨਹੀਂ ਰਹਿੰਦਾ, ਫਿਰ ਜਿਸ ਨੂੰ ਵੇਚਿਆ ਉਹਦੀ ਮਰਜ਼ੀ ਆ, ਉਹਦੇ ਵਿੱਚ ਜੋ ਮਰਜ਼ੀ ਰੱਖੇ, ਚਾਹੇ ਉਹਦੇ ਵਿੱਚ ਜਿਹੜੀ ਮਾਰੀ ਮਰਜ਼ੀ ਵਸਤੂ ਉਹਦੇ ਵਿੱਚ ਪਾ ਦੇਵੇ ਤਾਂ ਤਾਂ ਦੂਸਰੇ ਦਾ ਹੱਕ ਖਤਮ ਹੋ ਜਾਂਦਾ। ਕਿਸੇ ਨੇ ਜ਼ਮੀਨ ਜਾਇਦਾਦ ਖੱਤੇ ਵੇਚ ਦਿੱਤੇ ਆ, ਉਹਦੀ ਫਸਲ ਦਾ ਮਾਲਕ ਹੁਣ ਉਹ ਆਪ ਬਣ ਜਾਂਦਾ, ਦੂਸਰਾ ਬਣ ਜਾਂਦਾ ਜਿਸ ਨੂੰ ਵੇਚ ਦਿੱਤਾ। ਜਿਸ ਦੇ ਕੋਲ ਪਹਿਲਾਂ ਸੀ ਉਹਦਾ ਹੱਕ ਖਤਮ ਹੋ ਜਾਂਦਾ ਔਰ ਉਹ ਉਸ ਖੇਤ ਵਿੱਚ ਵੀ ਮੁੜ ਕੇ ਵੜਦਾ ਨਹੀਂ ਕਿਉਂਕਿ ਉਸਨੇ ਵੇਚ ਦਿੱਤਾ। ਪਰ ਸਾਡੀ ਦਸ਼ਾ ਅਸੀਂ ਆ, ਆਪਾਂ ਗੁਰੂ ਨੂੰ ਮਸਤਕ ਵੀ ਝੁਕਾਉਂਦੇ ਹਾਂ, ਗੱਲੀ ਬਾਤੀ ਅਰਪਣ ਵੀ ਕਰਦੇ ਹਾਂ, ਪਰ ਹੱਕ ਵੀ ਪੂਰਾ ਇਸ ਮਨ ਦੇ ਉੱਤੇ ਰੱਖਦੇ ਹਾਂ। ਮਨ ਦੇ ਨਾਲ ਅਨੇਕਾਂ ਚਿਤਵਨੀਆਂ ਵੀ ਚਿਤਵਦੇ ਹਾਂ, ਸੋਚਦੇ ਵੀ ਹਾਂ, ਮਨ ਦੇ ਪਿੱਛੇ ਲੱਗ ਕੇ ਚੱਲਦੇ ਵੀ ਹਾਂ। ਪਰ ਜਿਨ੍ਹਾਂ ਨੇ ਮਨ ਗੁਰੂ ਨੂੰ ਅਰਪਣ ਕਰ ਦਿੱਤਾ, ਗੁਰੂ ਨੂੰ ਵੇਚ ਦਿੱਤਾ, ਫਿਰ ਉਹਨਾਂ ਨੂੰ ਐਸੀਆਂ ਮੌਲਿਕ ਦਾਤਾਂ ਪ੍ਰਾਪਤ ਹੋ ਜਾਂਦੀਆਂ ਜੋ ਗੁਰੂ ਮਹਾਰਾਜ ਅੱਗੇ ਬਖਸ਼ਿਸ਼ ਕਰ ਰਹੇ ਹਨ। ਸੁਣ ਮੀਤਾ ਹੋ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋ ਦਿਹੋ ਉਪਦੇਸਾ। ਹੇ ਮਿੱਤਰ, ਹੇ ਭਰਾਤਾ, ਹੇ ਗੁਰੂ ਭਾਈ, ਗੁਰੂ ਅਰਜਨ ਦੇਵ ਜੀ ਮਹਾਰਾਜ, ਮੈਂ ਸਾਰੇ ਓਟ ਅਤੇ ਆਸਰੇ ਛੱਡ ਕਰਕੇ ਹੁਣ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਮੈਨੂੰ ਕਿਰਪਾ ਕਰਕੇ ਪ੍ਰਭ ਮਿਲੋ ਦਿਹੋ ਉਪਦੇਸ਼ਾ, ਪ੍ਰਭੂ ਦੇ ਮਿਲਾਪ ਦਾ ਉਪਦੇਸ਼ ਬਖਸ਼ਿਸ਼ ਕਰੋ, ਤਾਂ ਜੋ ਮੈਂ ਉਸ ਉਪਦੇਸ਼ ਦਾ ਧਾਰਨੀ ਬਣ ਕਰਕੇ ਪ੍ਰਭੂ ਦੇ ਦਰਸ਼ਨ ਪ੍ਰਾਪਤ ਕਰ ਲਵਾਂ ਅਤੇ ਪ੍ਰਭੂ ਦੇ ਨਾਲ ਭੇਦ ਹੋ ਜਾਵਾਂ। ਇੱਥੋਂ ਤੱਕ ਬੇਨਤੀ ਹੈ। ਤੀਸਰੇ ਅੰਕ ਵਿੱਚ ਗੁਰੂ ਮਹਾਰਾਜ ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਆ ਕਿ ਇਹ ਮਹਾਂਦੇਵ, ਜੇ ਪ੍ਰਭੂ ਦੇ ਦਰਸ਼ਨਾਂ ਦੀ ਲਾਲਸਾ ਹੈ, ਸਭ ਤੋਂ ਪਹਿਲਾਂ ਕਰਨ ਇਹ ਕਰੋ, ਮਾਨ ਨਾ ਕੀਜੈ, ਮਾਨ ਦਾ ਤਿਆਗ ਕਰ ਦਿਓ, ਹੰਕਾਰ ਹੋਂ ਹੰਗਤਾ ਨੂੰ ਛੱਡ ਦਿਓ, ਕਿਉਂਕਿ ਪ੍ਰਭੂ ਦੇ ਦਰ ਵਿੱਚ ਹੋਂ ਹੰਗਤਾ ਪ੍ਰਵਾਨੀ, ਹਰਜੂ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੈ। ਔਰ ਜਿਸ ਹਿਰਦੇ ਵਿੱਚ ਹੰਕਾਰ ਹੈ ਉੱਥੇ ਪ੍ਰਭੂ ਦਾ ਨਾਮ ਨਹੀਂ ਟਿਕ ਸਕਦਾ, ਕਿਉਂਕਿ ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਔਰ ਜਿਹਦੇ ਹਿਰਦੇ ਵਿੱਚ ਮਾਨ ਹੈ, ਹੰਕਾਰ ਹੈ, ਔਰ ਅਨੇਕ ਪ੍ਰਕਾਰ ਦਾ ਕੋ ਗਰਭ ਹੈ, ਚਾਹੇ ਵਿੱਦਿਆ ਦਾ, ਚਾਹੇ ਉੱਚੀ ਕੁਲ ਦਾ, ਚਾਹੇ ਧਨ ਪਦਾਰਥ ਦਾ, ਚਾਹੇ ਜਵਾਨੀ ਦਾ, ਅਤੇ ਬਾਬਾ ਫਰੀਦ ਜੀ ਨੇ ਫਰਮਾਨ ਕੀਤਾ, ਉਹ ਮਨੁੱਖ ਜਿਹਦੇ ਹਿਰਦੇ ਵਿੱਚ ਹੰਕਾਰ ਦਾ ਨਿਵਾਸ ਹੈ, ਉਹ ਪ੍ਰਭੂ ਦੀ ਕਿਰਪਾ ਪ੍ਰਾਪਤ ਨਹੀਂ ਕਰ ਸਕਦਾ, ਪ੍ਰਭੂ ਦੀ ਕਿਰਪਾ ਤੋਂ ਵਾਂਝਾ ਰਹਿ ਜਾਂਦਾ ਹੈ। ਸਾਨੂੰ ਸਮਝਾਉਣ ਵਾਸਤੇ ਉਦਾਹਰਣ ਦਿੱਤੀ ਹੈ, ਜਿਸ ਤਰ੍ਹਾਂ ਬਾਰਿਸ਼ ਪੈ ਰਹੀ ਹੁੰਦੀ ਹੈ, ਉੱਚੇ ਟਿੱਬੇ ਜਿਹੜੇ ਆ ਉਹ ਬਾਰਿਸ਼ ਤੋਂ ਖਾਲੀ ਰਹਿ ਜਾਂਦੇ ਆ, ਬਾਰਿਸ਼ ਉਹਨਾਂ 'ਤੇ ਪੈਂਦੀ ਜ਼ਰੂਰ ਹੈ ਪਰ ਪਾਣੀ ਉੱਥੇ ਟਿਕਦਾ ਨਹੀਂ, ਪਾਣੀ ਹੇਠਾਂ ਨਿਮਾਣਾਂ ਵਿੱਚ ਆ ਕੇ, ਝੀਲਾਂ ਵਿੱਚ ਆ ਕੇ ਟਿਕਦਾ। ਇਸ ਕਰਕੇ ਜਿਹਦੇ ਹਿਰਦੇ ਵਿੱਚ ਨਿਮਰਤਾ ਹੈ, ਪ੍ਰਭੂ ਦੀ ਬਖਸ਼ਿਸ਼ ਉਸ ਹਿਰਦੇ ਵਿੱਚ ਟਿਕਦੀ ਹੈ। ਅਤੇ ਬਾਬਾ ਫਰੀਦ ਜੀ ਨੇ ਫਰਮਾਨ ਕੀਤਾ, ਫਰੀਦਾ ਗਰਭ ਜਿੰਨਾ ਵਡਿਆਈਆਂ, ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉਂ, ਟਿੱਬੇ ਜਿਉਂ ਮੀਆਹ। ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਜਿਹੜਾ ਮਨੁੱਖ ਕੋਈ ਤੀਰਥ ਯਾਤਰਾ ਵੀ ਕਰਦਾ, ਦਾਨ ਵੀ ਕਰਦਾ, ਕੋਈ ਹੋਰ ਨੇਮ ਵੀ ਰੱਖਦਾ, ਉਹਨੂੰ ਦਾਨ ਕਰਦਾ, ਅਨੇਕ ਪ੍ਰਕਾਰ ਦੇ ਧਾਰਮਿਕ ਕਰਮ ਕਾਂਡਾਂ ਵਿੱਚ ਆਪਣਾ ਜੀਵਨ ਬਤੀਤ ਕਰਦਾ, ਪਰ ਨਾਲ ਹੰਕਾਰ ਕਰ ਲੈਂਦਾ ਅਤੇ ਉਹਦਾ ਸਾਰਾ ਕੀਤਾ ਹੋਇਆ ਧਾਰਮਿਕ ਕਰਮ ਕਾਂਡ ਯਤਨ ਜਿਹੜਾ ਹੈ ਉਹ ਸਾਰਾ ਨਿਸ਼ਫਲ ਹੋ ਜਾਂਦਾ। ਜਿਸ ਤਰ੍ਹਾਂ ਹਾਥੀ ਨੂੰ ਇਸ਼ਨਾਨ ਕਰਾ ਦਈਏ, ਮੁੜ ਕੇ ਖੁੱਲ੍ਹਾ ਛੱਡ ਦਈਏ, ਉਹ ਪਹਿਲੇ ਨਾਲੋਂ ਜ਼ਿਆਦਾ ਮਿੱਟੀ ਆਪਣੇ ਉੱਤੇ ਚੱਕ ਕੇ ਹੋਰ ਪਾ ਲੈਂਦਾ। ਇਸੇ ਪ੍ਰਕਾਰ ਜਿੰਨਾ ਕੁਛ ਯਾਤਰਾ ਕਰਕੇ, ਤੀਰਥਾਂ ਦਾ ਭ੍ਰਮਣ ਕਰਕੇ, ਕੋਈ ਪੁੰਨ ਦਾਨ ਕਰਕੇ ਮਨ ਦੇ ਵਿੱਚੋਂ ਹੋਂ ਹੰਗਤਾ ਦੀ ਮੈਲ ਲੈਂਦੀ ਹੈ, ਹੰਕਾਰ ਕਰਨ ਦੇ ਨਾਲ ਉਹ ਤੋਂ ਦੁੱਗਣੀ ਮੈਲ ਹੋਰ ਭਰ ਜਾਂਦੀ ਹੈ। ਇਸ ਕਰਕੇ ਸਤਿਗੁਰੂ ਨੇ ਹੁਕਮ ਕੀਤਾ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਇਹ ਹੰਕਾਰ ਇੰਨਾ ਭੈੜਾ। ਔਰ ਬਾਬਾ ਕਬੀਰ ਜੀ ਕਹਿੰਦੇ, ਮਨੁੱਖ ਜਿਹੜਾ ਇਹ ਘਰ ਬਾਰ ਵੀ ਤਿਆਗ ਸਕਦਾ, ਧੀਆਂ ਪੁੱਤਰਾਂ ਨੂੰ ਛੱਡ ਸਕਦਾ, ਮਾਇਆ ਵੀ ਸਦਾ ਵਾਸਤੇ ਸਾਰੀ ਦੀ ਸਾਰੀ ਤਿਆਗ ਸਕਦਾ, ਪਰ ਇਹਨਾਂ ਨੂੰ ਘਰ ਬਾਰ ਨੂੰ ਛੱਡਣ ਦਾ, ਮਾਇਆ ਦਾ ਤਿਆਗ ਕਰਨ ਦਾ ਜਿਹੜਾ ਮਨ ਵਿੱਚ ਮਾਨ ਬਣ ਜਾਂਦਾ ਕਿ ਮੈਂ ਮਾਇਆ ਛੱਡ ਦਿੱਤੀ, ਮੈਂ ਘਰ ਬਾਰ ਛੱਡ ਦਿੱਤਾ, ਮੈਂ ਸੁੱਖ ਆਰਾਮ ਛੱਡ ਦਿੱਤਾ, ਇਹ ਜਿਹੜਾ ਮਨ ਵਿੱਚ ਸੂਖਸ਼ਮ ਮਾਨ ਬਣਦਾ ਇਹ ਨਹੀਂ ਛੱਡਿਆ ਜਾ ਸਕਦਾ, ਇਹ ਬਹੁਤ ਔਖਾ ਹੈ। ਔਰ ਬਾਬਾ ਕਬੀਰ ਜੀ ਕਹਿੰਦੇ, ਜੇ ਧਨ ਪਦਾਰਥ ਮਾਇਆ ਛੱਡਦੀ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਕੀਤੀ, ਕਿਉਂਕਿ ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਰ ਮਰ ਗਰੇ, ਮਾਨ ਸਭੈ ਕੋ ਖਾਏ। ਇਹ ਮਾਨ ਬਹੁਤ ਭੈੜੀ ਵਸਤੂ ਹੈ, ਅਖੀਰ ਤੱਕ ਪਿੱਛਾ ਮਨੁੱਖ ਦਾ ਕਰਦਾ। ਇਸੇ ਕਰਕੇ ਹੀ ਗੁਰੂ ਮਹਾਰਾਜ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਫਰਮਾਨ ਕੀਤਾ, ਕਹਿੰਦੇ ਜੇ ਇਸ ਛੱਡੇ ਹੋਏ ਜੋ ਮਨ ਵਿੱਚ ਮਾਣ ਹੈ ਪਦਾਰਥਾਂ ਦਾ ਜਾਂ ਜੋ ਕੁਛ ਵੀ ਛੱਡ ਦਿੱਤਾ, ਅਤੇ ਉਹਦਾ ਵੀ ਮਾਣ ਨਹੀਂ ਕਰਨਾ, ਜਿਹੜਾ ਇਹਦਾ ਵੀ ਤਿਆਗ ਕਰ ਦਿੰਦਾ, ਫਿਰ ਉਹ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਦਾ। ਮਾਨਨ ਮਾਨ ਬਜਾਈਐ ਤਬ ਹੋਵੇ ਭਾਗੋ ਰਾਮ, ਤਦ ਉਹ ਭਾਗਾਂ ਵਾਲਾ ਬਣਦਾ। ਇਸ ਕਰਕੇ ਸਭ ਤੋਂ ਪਹਿਲੀ ਵਸਤੂ ਹੈ ਮਾਣ ਦਾ ਤਿਆਗ, ਹੰਕਾਰ ਦਾ ਤਿਆਗ, ਕਿਉਂਕਿ ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਹੰਕਾਰ ਜਿਹੜਾ ਇਹੀ ਸਾਡੇ ਅਤੇ ਪਰਮਾਤਮਾ ਦੇ ਵਿਚਕਾਰ ਦੀਵਾਰ ਹੈ, ਔਰ ਇਹੀ ਸਾਨੂੰ ਪ੍ਰਭੂ ਤੋਂ ਦੂਰ ਰੱਖਣ ਦਾ ਹੈ। ਔਰ ਧਨ ਪਿਰਕਾ ਇੱਕ ਹੀ ਵਸ ਸੰਗ ਵਾਸਾ, ਵਿੱਚ ਹੋਮੈ ਭੀਤ ਕਰਾਰੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਕੀਤਾ ਹੈ ਕਿ ਕੋਈ ਐਸਾ ਸੂਰਮਾ ਹੈ ਜਿਹੜਾ ਇਸ ਮਾਣ ਨੂੰ, ਇਸ ਹੰਕਾਰ ਨੂੰ ਤੋੜ ਦੇਵੇ, ਦੂਰ ਕਰ ਦੇਵੇ, ਕਿਉਂਕਿ ਇਹ ਮਾਣ ਜਾਂ ਹੰਕਾਰ ਜਿਹੜਾ ਹੈ ਇਹੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਨਹੀਂ ਕਰਨ ਦਿੰਦਾ, ਪਰਮੇਸ਼ੁਰ ਤੋਂ ਦੂਰੀ ਪਾਈ ਰੱਖਦਾ ਹੈ। ਔਰ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਮਾਰੇ ਸੋ ਬੇਜਨ ਹੋਮੈ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀ ਆ। ਇਹ ਹੋਂ ਹੰਗਤਾ ਦੀ ਜਿਹੜੀ ਜ਼ਹਿਰ ਆ, ਦੀਵਾਰ ਹੈ, ਇਹੀ ਪਰਮਾਤਮਾ ਤੋਂ ਦੂਰ ਰੱਖਦੀ ਹੈ। ਕੋਈ ਹੈ ਐਸਾ ਗੁਰਮੁਖ ਪਿਆਰਾ ਸੂਰਮਾ ਜਿਹੜਾ ਇਸ ਹੋਂ ਹੰਗਤਾ ਦੀ ਭੀਤ ਨੂੰ ਔਰ ਹੋਂ ਹੰਗਤਾ ਦੇ ਪਰਦੇ ਨੂੰ ਤੋੜ ਦੇਵੇ, ਔਰ ਫਿਰ ਹੋਂ ਹੰਗਤਾ ਨੂੰ ਛੱਡ ਕੇ ਕੀ ਕਰੇ, ਸਰਨ ਪਰੀਜੈ, ਹਮੇਸ਼ਾ ਗੁਰੂ ਦੀ ਸ਼ਰਨ ਵਿੱਚ ਪਿਆ ਰਹੇ, ਔਰ ਕਰੇ ਸੋ ਭਲਾ ਮਨਾਈਐ, ਜੋ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ ਉਸ ਨੂੰ ਸਤ ਕਰਕੇ ਮੰਨਣਾ ਕਰੇ, ਕਿ ਮੀਤ ਕਰੈ ਸੋਈ ਹਾਂ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ। ਜਿਨ੍ਹਾਂ ਨੇ ਮੰਨਿਆ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਸ਼ਹੀਦੀ ਪੁਰਬ ਆ ਰਿਹਾ, ਕਿਵੇਂ ਤੱਤੀ ਤਵੀ ਉੱਤੇ ਬੈਠ ਕਰਕੇ ਵੀ ਉਸ ਪਰਮਾਤਮਾ ਦਾ ਸ਼ੁਕਰ ਕਰ ਰਹੇ ਆ, ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੈ। ਮੀਤ ਕਰੈ ਸੋਈ ਹਾਂ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ। ਜੋ ਪਰਮਾਤਮਾ ਕਰਦਾ ਹੈ ਉਸ ਨੂੰ ਭਲਾ ਕਰਕੇ ਮੰਨਦੇ ਆ, ਪਰ ਆਪਾਂ ਬਿਰਤੀ ਕੁਛ ਹੋਰ ਪ੍ਰਕਾਰ ਦੀ ਬਣੀ ਹੋਈ ਹੈ। ਆਪਾਂ ਚਾਹੁੰਦੇ ਹਾਂ ਕਿ ਜੋ ਸਾਨੂੰ ਚੰਗਾ ਲੱਗਦਾ ਉਹ ਪਰਮਾਤਮਾ ਕਰੇ, ਜੇ ਉਹ ਨਹੀਂ ਹੁੰਦਾ ਆਪਾਂ ਵਾਹਿਗੁਰੂ ਨਾਲੋਂ ਜਾਂ ਗੁਰੂ ਨਾਲੋਂ ਕਈ ਵਾਰੀ ਰੁੱਸ ਵੀ ਜਾਂਦੇ ਹਾਂ। ਜੋ ਸਾਡੀ ਅਲਪਗਤਾ ਹੈ, ਜੋ ਸਾਡੀ ਗਲਤੀ ਹੈ, ਤਾਂ ਤਾਂ ਸਤਿਗੁਰੂ ਕਹਿੰਦੇ ਜਿਹੜਾ ਸ਼ਰਨ ਵਿੱਚ ਪੈ ਜਾਂਦਾ, ਜੋ ਗੁਰੂ ਕਰਦਾ ਪਰਮਾਤਮਾ ਕਰਦਾ ਉਹਨੂੰ ਭਲਾ ਕਰਕੇ ਮੰਨਦਾ, ਸਤਿਗੁਰੂ ਕਹਿੰਦੇ ਫਿਰ ਉਸ ਨੂੰ ਪਰਮਾਤਮਾ ਦੀ ਨੇੜਤਾ, ਪਰਮਾਤਮਾ ਦੀ ਸਮੀਪਤਾ ਪ੍ਰਾਪਤ ਹੋ ਜਾਂਦੀ ਹੈ। ਹੋਰ ਕੀ ਕਰਨ ਵਾਲਾ ਕਰਮ ਹੈ। ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਉ ਪਾਈਐ। ਹੇ ਮਿੱਤਰ ਧਿਆਨ ਦੇ ਕੇ ਸੁਣ, ਇਹ ਜੋ ਜੀ ਆਤਮਾ ਭਾਵ ਜੋ ਮਨ ਹੈ, ਪਿੰਡ ਦਾ ਭਾਵ ਹੈ ਸਰੀਰ, ਤਨ ਮਨ ਧਨ ਜਿਹੜਾ ਹੈ ਇਹ ਸਾਰਾ ਗੁਰੂ ਨੂੰ ਅਰਪਣ ਕਰ ਦੇਣਾ ਚਾਹੀਦਾ ਅਤੇ ਬਿਰਤੀ ਬਣਾਉਣੀ ਚਾਹੀਦੀ ਆ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਓ ਪਾਈਏ ਦਾ ਜਿਹੜਾ ਧਾਰਨੀ ਬਣ ਜਾਂਦਾ, ਫਿਰ ਸਤਿਗੁਰੂ ਗਰੰਟੀ ਦਿੰਦੇ ਆ ਕਿ ਇਸ ਰਸਤੇ ਉੱਤੇ ਚੱਲਣ ਦੇ ਨਾਲ, ਇਸ ਮਾਰਗ ਦੇ ਧਾਰਨੀ ਬਣਨ ਦੇ ਨਾਲ ਇਉਂ ਦਰਸ਼ਨ ਹਰ ਜੀਓ ਪਾਈਏ, ਹਰੀ ਪਰਮਾਤਮਾ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਆ। ਫਿਰ ਸਤਿਗੁਰੂ ਕਹਿੰਦੇ ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮਿੱਠਾ। ਅਨੁਗ੍ਰਹਿ ਦਾ ਭਾਵ ਕਿਰਪਾ, ਫਿਰ ਗੁਰੂ ਦੀ ਰਹਿਮਤ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ, ਅਤੇ ਪ੍ਰਭੂ ਦਾ ਨਾਮ ਫਿਰ ਉਸ ਜਗਿਆਸੂ ਨੂੰ ਮਿੱਠਾ ਲੱਗਣ ਲੱਗ ਜਾਂਦਾ। ਹੁਣ ਸਾਨੂੰ ਮਿੱਠਾ ਨਹੀਂ ਲੱਗਦਾ, ਹੁਣ ਤਾਂ ਆਖਣ ਔਖਾ ਸਾਚਾ ਨਾਉਂ ਦੀ ਜਿਹੜੀ ਹੈ ਇਹ ਸਾਡੇ ਨਾਲ ਦਸ਼ਾ ਵਰਤੀ ਹੋਈ ਹੈ, ਔਰ ਮਨੁੱਖ ਸਵੇਰ ਤੋਂ ਲੈ ਕੇ ਸ਼ਾਮ ਤੱਕ ਔਖੇ ਤੋਂ ਔਖੇ ਕੰਮ ਕਰਦਾ। ਪਰ ਜੇ ਕਿਤੇ ਸੰਗਤ ਵਿੱਚ ਬੈਠ ਕੇ ਜਾਂ ਇੰਡੀਵਿਜੁਅਲ ਤੌਰ 'ਤੇ ਥੋੜ੍ਹਾ ਸਮਾਂ ਪ੍ਰਭੂ ਦਾ ਨਾਮ ਜਪਣਾ ਆਰੰਭ ਕਰ ਦੇਈਏ, ਉਸ ਵੇਲੇ ਸਾਰੇ ਸਰੀਰ ਵਿੱਚ ਦਰਦਾਂ ਹੋਣ ਲੱਗ ਜਾਂਦੀਆਂ, ਸਾਰੀ ਆਲਸ ਆ ਜਾਂਦੀ ਹੈ, ਸਾਰੇ ਜਹਾਨ ਦੇ ਫੁਰਨੇ ਉਸ ਵੇਲੇ ਆ ਕੇ ਘੇਰਾ ਪਾ ਲੈਂਦੇ ਆ। ਕਾਰਨ ਕੀ ਹੈ? ਨਾਮ ਮਿੱਠਾ ਨਹੀਂ ਲੱਗਦਾ। ਮਿੱਠਾ ਕੀ ਕੁਛ ਲੱਗਦਾ? ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਤ ਕੰਚਨ ਸਿਉਂ ਹੇਤ ਵਧਾਇਆ। ਅਤੇ ਜਿਹੜਾ ਪਰਮਾਤਮਾ ਸਭ ਕੁਛ ਦੇਣ ਵਾਲਾ, ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਕਿਉਂਕਿ ਪਰਾਏ ਦੇ ਨਾਲ ਪਿਆਰ ਨਹੀਂ ਬਣਦਾ, ਆਪਣੇ ਨਾਲ ਪਿਆਰ ਬਣਦਾ। ਅਤੇ ਦਾਤ ਪਿਆਰੀ ਵਿਸਰਿਆ ਦਾਤਾਰਾ ਦੀ ਖੇਡ ਵਰਤੀ ਹੋਈ ਹੈ, ਦਾਤਾਂ ਦੇ ਨਾਲ ਪਿਆਰ ਪੈ ਗਿਆ, ਦਾਤਾਂ ਸਾਨੂੰ ਮਿੱਠੀਆਂ ਲੱਗਦੀਆਂ ਅਤੇ ਦਾਤਾ ਸਾਨੂੰ ਚੰਗਾ ਨਹੀਂ ਲੱਗਦਾ। ਆਪਾਂ ਚਾਹੁੰਦੇ ਦਾਤਾ ਸਾਨੂੰ ਦਾਤਾਂ ਤਾਂ ਦੇਈ ਜਾਵੇ, ਪਰ ਦਾਤੇ ਨੂੰ ਆਪਾਂ ਜਿਹੜਾ ਉਹ ਪਿਆਰ ਨਹੀਂ ਕਰਦੇ। ਤਾਂ ਤਾਂ ਸਤਿਗੁਰੂ ਕਹਿੰਦੇ ਜਿਹਨੂੰ ਨਾਮ ਮਿੱਠਾ ਲੱਗਦਾ, ਫਿਰ ਤਾਂ ਸਤਿਗੁਰੂ ਕਹਿੰਦੇ ਆ ਉਹਦਾ ਜੀਵਨ ਇਹੋ ਜਿਹਾ ਬਣ ਜਾਂਦਾ, ਆਖਾਂ ਜੀਵਾਂ ਬਿਸਰਾ ਮਰ ਜਾਓ। ਔਰ ਉਹ ਪੁਕਾਰ ਕੇ ਕਹਿੰਦਾ ਫਿਰ ਕਿ ਮਨ ਹਰ ਰਸ ਸਭ 'ਤੇ ਮਿੱਠਾ ਜੀਓ, ਆਨ ਰਸਾ ਜਿੱਥੇ ਤਾਂ ਚਾਥੇ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਇਹ ਜੀਵ ਇਹ ਜਿੰਨੇ ਵੀ ਸੰਸਾਰ ਦੇ ਰਸਕਾਂ 'ਚ ਪਹੁੰਚਦੀਆਂ, ਇਹਨਾਂ ਨਾਲ ਤੇਰੀ ਪਿਆਸ ਨਹੀਂ ਦੂਰ ਹੋਣੀ। ਜਦੋਂ ਹਰ ਰਸਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਬਿਸਮਾਦ, ਤੈਨੂੰ ਬਿਸਮਾਦ ਅਵਸਥਾ ਦੀ ਪ੍ਰਾਪਤੀ ਹੋ ਸਕਦੀ ਹੈ। ਆਪਾਂ ਕਈ ਵਾਰੀ ਇਹ ਵੀ ਆਪਾਂ ਸ਼ਿਕਵਾ ਕਰਦੇ ਹਾਂ ਕਿ ਸਾਨੂੰ ਨਾਮ ਜਿਹੜਾ ਉਹ ਸਾਡੇ ਹਿਰਦੇ ਵਿੱਚ ਵੱਸਦਾ ਨਹੀਂ, ਨਾਮ ਸਾਨੂੰ ਚੰਗਾ ਨਹੀਂ ਲੱਗਦਾ। ਅਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਫਰਮਾਨ ਕੀਤਾ ਜਦੋਂ ਸ੍ਰੀ ਰਾਗ ਦਾ ਆਰੰਭ ਸਤਿਗੁਰੂ ਜੀ ਕਰਦੇ ਆ, ਸਤਿਗੁਰੂ ਕਹਿੰਦੇ ਮਨ ਦੇ ਵਿੱਚ ਅਨੇਕਾਂ ਤਕਰੀਬਨ 8 ਰਸ ਸਤਿਗੁਰਾਂ ਨੇ ਗਿਣੇ ਆ। ਇਹ ਰਸਾਂ ਦੇ ਨਾਲ ਤਾਂ ਪਹਿਲਾਂ ਹਿਰਦਾ ਜਿਹੜਾ ਭਰਿਆ ਹੋਇਆ, ਅਤੇ ਜਦੋਂ ਪਹਿਲਾਂ ਹੀ ਉਸ ਹਿਰਦੇ ਵਿੱਚ ਨਕੋ ਨਾਕ ਰਸਾਂ ਦੇ ਨਾਲ ਭਰਿਆ ਹੋਇਆ, ਕੋਈ ਵੀ ਥਾਂ ਖਾਲੀ ਨਹੀਂ। ਨਾਮ ਦਾ ਰਸ, ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦਾ ਰਸ ਕਿੱਥੇ ਆ ਕੇ ਟਿਕੇ, ਅਤੇ ਆਪਾਂ ਦੇਖ ਲਈਏ ਕਿ ਇਹ ਸਾਡੇ ਹਿਰਦੇ ਵਿੱਚ ਰਸ ਵਸੇ ਹੋਏ ਹਨ। ਜੇ ਰਸ ਹਨ ਫਿਰ ਨਾਮ ਦਾ ਰਸ ਨਹੀਂ ਮਿਲਣਾ। ਪਹਿਲਾ ਰਸ, ਇਹਨਾਂ ਰਸਾਂ ਨੂੰ ਦੂਰ ਕਰਨਾ ਪਵੇਗਾ, ਫਿਰ ਨਾਮ ਦਾ ਰਸ ਸਾਡੇ ਹਿਰਦੇ ਵਿੱਚ ਅਵਸ਼ ਟਿਕ ਜਾਵੇਗਾ। ਉਹ ਰਸ ਕਿਹੜੇ ਆ? ਸਤਿਗੁਰੂ ਕਹਿੰਦੇ ਰਸ ਸੋਇਨਾ ਰਸ ਰੂਪਾ, ਕਾਮਣ ਰਸ ਪਰ ਮਲਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਸਤਿਗੁਰੂ ਸਾਨੂੰ ਪੁੱਛਦੇ ਆ, ਇੰਨੇ ਰਸਾਂ ਕਸਾਂ ਦੇ ਨਾਲ ਹਿਰਦਾ ਭਰਿਆ ਪਿਆ, ਅਤੇ ਨਾਮ ਦਾ ਰਸ ਆ ਕੇ ਕਿੱਥੇ ਟਿਕੇ? ਜੇ ਕਿਸੇ ਨੇ ਨਾਮ ਦਾ ਰਸ ਪ੍ਰਾਪਤ ਕਰਨਾ, ਤਾਂ ਸਤਿਗੁਰੂ ਕਹਿੰਦੇ ਫਿਰ ਇਹ ਕਰੋ। ਕੀ ਕਰੋ? ਕਹਿੰਦੇ ਇਹ ਰਸ ਛਾਡਾਂ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਇਹ ਸੰਸਾਰ ਦੇ ਰਸ ਜਿਹੜੇ ਛੱਡਣੇ ਪੈਣਗੇ, ਫਿਰ ਨਾਮ ਦਾ ਰਸ ਆ ਜਾਵੇਗਾ। ਜਦੋਂ ਨਾਮ ਦਾ ਰਸ ਆ ਗਿਆ, ਫਿਰ ਸੰਸਾਰ ਦੇ ਰਸ ਜਿਹੜੇ ਚੰਗੇ ਨੇ ਲੱਗਣਗੇ, ਫਿਰ ਨਾਮ ਦਾ ਰਸ ਹੀ ਮਨ ਹਰ ਰਸ ਸਭ ਤੋਂ ਮਿੱਠਾ ਜੀਓ, ਇਹੀ ਦਾਤ ਮਿਲ ਜਾਵੇਗੀ। ਔਰ ਫਿਰ ਸਤਿਗੁਰੂ ਕਹਿੰਦੇ ਆ ਆਨ ਰਸ ਜਿਹੜੇ ਆ, ਹੋਰ ਜਿਹੜੇ ਆ ਉਹ ਸਾਰੇ ਫਿੱਕੇ ਲੱਗਣ ਲੱਗ ਜਾਣਗੇ। ਤਦ ਹੀ ਸਤਿਗੁਰੂ ਕਹਿੰਦੇ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀ ਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਇਸ ਪ੍ਰਕਾਰ ਕਰਨ ਦੇ ਨਾਲ ਕੀ ਮਿਲੇਗਾ? ਭਇਓ ਅਨਗ੍ਰਹ ਪ੍ਰਸਾਦ ਸੰਤਨ ਕੈ, ਪ੍ਰਸਾਦ ਦਾ ਭਾਵ ਕਿਰਪਾ, ਅਨਗ੍ਰਹ ਦਾ ਭਾਵ ਹੀ ਕਿਰਪਾ। ਗੁਰੂ ਦੀ ਰਹਿਮਤ ਹੋ ਜਾਵੇਗੀ, ਬਖਸ਼ਿਸ਼ ਹੋ ਜਾਵੇਗੀ। ਹਰ ਨਾਮ ਹੈ ਮਿੱਠਾ, ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਂ ਮਿੱਠਾ ਲੱਗਣ ਲੱਗ ਜਾਵੇਗਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਅਦੀਠਾ। ਉਹ ਜਿਹੜਾ ਕੁਲਾਂ ਤੋਂ ਰਹਿਤ ਹੈ, ਨਿਰਅੰਜਨ, ਜਿਹਦੇ 'ਤੇ ਮਾਇਆ ਦਾ ਕੋਈ ਅਸਰ ਨਹੀਂ, ਡੀਠਾ ਦਾ ਭਾਵ ਉਹਦੇ ਦਰਸ਼ਨ ਪ੍ਰਾਪਤ ਹੋ ਜਾਣਗੇ। ਉਹ ਫਿਰ ਹਰ ਜਗ੍ਹਾ ਉੱਤੇ ਰਮਿਆ ਹੋਇਆ ਦ੍ਰਿਸ਼ਟੀ ਆਉਣ ਲੱਗ ਜਾਵੇਗਾ, ਅਤੇ ਪੁਕਾਰ ਕੇ ਤੁਸੀਂ ਵੀ ਕਹਿ ਦਿਓਗੇ ਕਿ ਮੈਂ ਵੀ ਭਰਮ ਭੁਲੇਖੇ ਵਿੱਚ ਸੀ, ਇਹ ਤਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਤਾਂ ਜੋ ਦਿਸੈ ਸੋ ਤੇਰਾ ਰੂਪ, ਫਿਰ ਤਾਂ ਸਾਰਿਆਂ ਵਿੱਚ ਪਰਮਾਤਮਾ ਦਾ ਹੀ ਰੂਪ ਉਹਨੂੰ ਝਲਕਾਰੇ ਮਾਰਦਾ ਵੇਖੇਗਾ, ਦਿਸੇਗਾ। ਤਾਂ ਤਾਂ ਗੁਰੂ ਰਹਿਮਤ ਕਰਨ, ਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਕੁਛ ਕੰਮ ਕਰਨ ਵਾਸਤੇ ਪ੍ਰੇਰਨਾ ਦਿੱਤੀ ਹੈ, ਕੁਛ ਛੱਡਣ ਵਾਸਤੇ ਹੁਕਮ ਕੀਤਾ, ਜਿਹੜਾ ਮਨੁੱਖ ਇਹ ਨਾ ਛੱਡਣ ਵਾਲੇ ਕਰਮ ਛੱਡ ਦੇਵੇਗਾ, ਕਰਨ ਵਾਲੇ ਕਰਮ ਜਿਹੜੇ ਹਨ ਆਪਣੇ ਜੀਵਨ ਵਿੱਚ ਘਟਾ ਲਵੇਗਾ, ਫਿਰ ਗੁਰੂ ਦੀਆਂ ਬਖਸ਼ਿਸ਼ਾਂ, ਗੁਰੂ ਦੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੋ ਜਾਣਗੀਆਂ। ਛੱਡਣਾ ਕੀ ਹੈ? ਮਾਣ ਦਾ ਤਿਆਗ ਕਰਨਾ, ਔਰ ਇਸੇ ਪ੍ਰਕਾਰ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦੇਣਾ। ਅਤੇ ਕਰਨਾ ਕੀ ਹੈ? ਗੁਰੂ ਦੀ ਸ਼ਰਨ ਵਿੱਚ ਪੈ ਜਾਣਾ, ਜੋ ਪਰਮਾਤਮਾ ਕਰਦਾ ਉਸ ਨੂੰ ਸਤ ਕਰਕੇ ਮੰਨਣਾ, ਔਰ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਹਮੇਸ਼ਾ ਪ੍ਰਾਇਣ ਰਹਿ ਕੇ, ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਰਹਿ ਕਰਕੇ ਹਮੇਸ਼ਾ ਪੁਕਾਰਨਾ ਹੈ ਕਿ ਮਾਲਕ ਕਿਰਪਾ ਕਰੋ, ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਹਮੇਸ਼ਾ ਉਠਤ ਬੈਠਤ ਸੋਭਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ, ਦੇ ਅਸੀਂ ਧਾਰਨੀ ਬਣ ਜਾਈਏ, ਤਾਂ ਜੋ ਸਾਡਾ ਇਸ ਸੰਸਾਰ ਵਿੱਚ ਆਵਾਗਾਉਣ ਦਾ ਚੱਕਰ ਮੁੱਕ ਜਾਵੇ, ਔਰ ਤੁਹਾਡੇ ਦਰਸ਼ਨ ਸਾਨੂੰ ਪ੍ਰਾਪਤ ਹੋ ਜਾਣ, ਅਤੇ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਦੀ ਦਾਤ ਮਿਲ ਜਾਵੇ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਕੀ ਹੁਕਮ ਕੀਤਾ ਹੈ, ਸਾਰਾ ਪੜ੍ਹ ਲਈਏ, ਹੋਰ ਵਧੇਰੇ ਸਪਸ਼ਟਤਾ ਹੋ ਜਾਵੇਗੀ। ਮਾਨ ਨਾ ਕੀਜੈ ਸਰਣ ਪਰੀ ਜੈ, ਕਰੈ ਸੋ ਭਲਾ ਮਨਾਈਐ, ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀ ਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਭਇਓ ਅਨਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ, ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰੂ ਰੂਪ ਸਾਧ ਸੰਗਤ ਜੀ ਹੁਣ ਪ੍ਰਸ਼ਾਦ ਵਰਤੇਗਾ। ਪ੍ਰਸ਼ਾਦ ਵਰਤਣ ਤੋਂ ਉਪਰੰਤ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੀ ਸੇਵਾ ਕੀਤੀ ਜਾਵੇਗੀ।